ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਸ਼ੁਰੂ ਕਰੀਏ। ਬਿਹਾਰ ਦੇ ਵਿੱਚ ਵੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ, ਹੁਣ ਪਤਾ ਲੱਗ ਗਿਆ ਵੀ ਕੀ ਟਾਈਮਲਾਈਨ ਰਹਿਣੀ ਆ, ਅਤੇ ਨਾਲ ਹੀ ਤਰਨ ਤਾਰਨ ਦੀ ਚੋਣ ਵੀ ਆ ਗਈ। ਪਰ ਮੁੱਦੇ ਜਿਹੜੇ ਹੈਗੇ ਨੇ, ਜਿਹੜੇ ਲੋਕਾਂ ਦੇ ਇਸ਼ੂਜ਼ ਨੇ, ਕੀ ਉਹ ਵੀ ਮੂਹਰੇ ਦਿਖਾਈ ਦੇ ਰਹੇ ਨੇ ਜਾਂ ਫਿਰ ਜਿਵੇਂ ਹੋਇਆ ਹੀ ਕਰਦਾ ਕਿ ਚੋਣਾਂ ਦੇ ਮੌਕੇ 'ਤੇ ਆ ਕੇ ਗੱਲਾਂ ਕੁਝ ਹੋਰ ਹੀ ਭਾਰੂ ਹੋ ਜਾਇਆ ਕਰਦੀਆਂ ਨੇ?
ਬਿਲਕੁਲ ਵਿਜੇ ਜੀ, ਸਾਰਿਆਂ ਨੂੰ ਇਹ ਪਤਾ ਸੀਗਾ ਕਿ ਜਿੱਦਾਂ ਹੀ ਬਿਹਾਰ ਦੀਆਂ ਚੋਣਾਂ ਦਾ ਐਲਾਨ ਹੋਣਾ ਹੈ, ਉਹਦੇ ਨਾਲ ਹੀ ਤਰਨ ਤਾਰਨ ਦੀ ਜਿਹੜੀ ਜ਼ਿਮਨੀ ਚੋਣਾਂ ਉਹ ਵੀ ਆ ਜਾਣੀ ਹੈ। ਸੋ ਬਿਲਕੁਲ ਉਸੇ ਤਰ੍ਹਾਂ ਆਇਆ। ਅੱਜ ਭਾਰਤੀ ਚੋਣ ਕਮਿਸ਼ਨ ਵੱਲੋਂ ਤਰੀਕਾਂ ਦਾ ਐਲਾਨ ਕੀਤਾ ਗਿਆ ਕਿ ਬਿਹਾਰ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ, 243 ਸੀਟਾਂ ਦੀ ਜਿਹੜੀ ਵੋਟ ਪੈਣੀਆਂ ਨੇ, ਉਹ ਦੋ ਗੇੜ ਛੋਣਗੀਆਂ ਜੀ। ਮਤਲਬ ਕਿ 6 ਨਵੰਬਰ ਅਤੇ 11 ਨਵੰਬਰ ਨੂੰ ਪੋਲਿੰਗ ਹੋਣੀ ਹੈ ਅਤੇ 14 ਨਵੰਬਰ ਨੂੰ ਨਤੀਜੇ ਆਉਣੇ ਆ। ਸੋ ਜਿਹੜਾ ਦੂਸਰਾ ਗੇੜ ਹੈ 11 ਨਵੰਬਰ ਨੂੰ, ਉਸ ਦਿਨ ਹੀ ਜ਼ਿਮਨੀ ਚੋਣ ਹੋਏਗੀ। ਮਤਲਬ ਪੰਜਾਬ ਸਣੇ ਦੇਸ਼ ਦੇ ਵਿੱਚ 8 ਥਾਵਾਂ 'ਤੇ ਜ਼ਿਮਨੀ ਚੋਣ ਹੋਣੀ ਹੈ, ਜਿਵੇਂ ਜੰਮੂ ਕਸ਼ਮੀਰ ਹੈ, ਪੰਜਾਬ ਹੈ, ਝਾਰਖੰਡ ਹੈ, ਰਾਜਸਥਾਨ ਹੈ, ਤੇਲੰਗਾਨਾ ਹੈ, ਇੱਦਾਂ ਵੱਖੋ ਵੱਖ ਹੈ ਨਾ। ਸੋ ਉਹ 8 ਸੀਟਾਂ 'ਤੇ, ਉਹਦੇ ਵਿੱਚੋਂ ਪੰਜਾਬ ਵਾਲੀ ਤਰਨ ਤਾਰਨ ਵੀ ਜਿਹੜੀ ਉਹ 11 ਨਵੰਬਰ ਨੂੰ ਵੋਟਾਂ ਪੈਣੀ ਹੈ
ਜੀ।
ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਤਰਨ ਤਾਰਨ ਦੇ ਲਈ ਪਹਿਲਾਂ ਤੋਂ ਹੀ ਪਾਰਟੀਆਂ ਲਗਭਗ ਤਿਆਰ ਸੀਗੀਆਂ। ਸਭ ਤੋਂ ਪਹਿਲਾਂ ਜੇ ਕੋਈ ਇਸ ਲਈ ਤੁਰਿਆ ਸੀ, ਗੱਲ ਕਰ ਰਿਹਾ ਸੀ, ਤਾਂ ਉਹ ਸੀ ਅੰਮ੍ਰਿਤਪਾਲ ਹੋਰਾਂ ਵਾਲੀ ਪੰਥਕ ਤਰ, ਬੀਬੀ ਖਾਲੜਾ ਹੋਰਾਂ ਦੇ ਨਾਮ ਦੇ ਉੱਤੇ ਉਹਨੇ ਸਭ ਤੋਂ ਪਹਿਲਾਂ ਚਰਚਾ ਤੋਰੀ ਤੇ, ਪਰ ਬੀਬੀ ਖਾਲੜਾ ਹੋਰਾਂ ਵੱਲੋਂ ਹਾਂ ਨਾ ਹੋਣ ਤੋਂ ਬਾਅਦ ਉਹਨਾਂ ਨੇ ਕਈ ਹੋਰ ਨਾਮ ਲੱਭਣ ਦੀ ਕੋਸ਼ਿਸ਼ ਕੀਤੀ। ਫਿਰ ਪਿਛਲੇ ਦਿਨੀ ਸੰਦੀਪ ਸੰਨੀ ਦੇ ਨਾਮ ਦੀ ਚਰਚਾ ਤੁਰ ਪਈ। ਅਜੇ ਕੁੱਲ ਮਿਲਾ ਕੇ ਉਹਨਾਂ ਵੱਲੋਂ ਸਹਿਮਤੀ ਦੇ ਬਾਵਜੂਦ ਵੀ, ਮਤਲਬ ਪਰਿਵਾਰ ਵੱਲੋਂ ਸਹਿਮਤੀ ਨਹੀਂ ਆਈ ਜਾਂ ਅਜੇ ਕੁਝ ਧਿਰਾਂ ਸਹਿਮਤ ਨਹੀਂ ਹੋ ਪਾਈਆਂ, ਖਾਸ ਕਰ ਗਿਆ ਨਹੀਂ ਹਰਪ੍ਰੀਤ ਸਿੰਘ ਹੋਣਾ ਵਾਲਾ ਮਾਮਲਾ, ਜਦੋਂ ਕਿ ਅਕਾਲੀ ਦਲ ਪਹਿਲਕਦਮੀ ਕਰ ਗਿਆ, ਬਾਦਲ ਦਲ, ਉਹਨਾਂ ਨੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਹੋਰਾਂ ਨੂੰ ਉਮੀਦਵਾਰ ਬਣਾ ਤਾ, ਜਿਹੜੇ ਆਜ਼ਾਦ ਗਰੁੱਪ ਚੋਂ ਲਿਆ ਕੇ। ਜਿਹੜਾ ਅਕਾਲੀ ਲੀਡਰ ਰਿਹਾ, ਜਿਹੜਾ ਅਕਾਲੀ ਦਲ ਵੱਲੋਂ ਚੋਣ ਲੜਦਾ ਰਿਹਾ, MLA ਰਿਹਾ ਹਰਮੀਤ ਸਿੰਘ ਸੱਧੂ, ਉਹ ਆਮ ਆਦਮੀ ਪਾਰਟੀ ਚਲਾ ਗਿਆ ਅਤੇ ਉਹਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਤਾ। ਇਸੇ ਤਰ੍ਹਾਂ BJP ਹਰਜੀਤ ਸਿੰਘ ਸੰਧੂ ਨੂੰ ਟਿਕਟ ਦੇ ਚੁੱਕੀ ਆ ਅਤੇ ਕਾਂਗਰਸ ਨੇ ਵੀ ਹੈ ਨਾ ਕਰਨਵੀਰ ਸਿੰਘ ਬੁਰਜ ਹੋਰਾਂ ਨੂੰ ਟਿਕਟ ਦੇ ਤੀ। ਸੋ ਹੁਣ ਇਹਦਾ ਮਤਲਬ ਪੰਥਕ ਤੇ ਜਿਹੜੀ ਸਭ ਤੋਂ ਪਹਿਲਾਂ ਤੁਰੀ ਸੀ ਉਹਦਾ ਉਮੀਦਵਾਰ ਆਉਣਾ ਰਹਿ ਗਿਆ। ਸੋ ਉਮੀਦਵਾਰ ਪੱਖੋਂ ਤਾਂ ਗੱਲ ਹੋ ਗਈ ਜੀ। ਹੁਣ ਚੋਣ ਸ਼ਡਿਊਲ ਵੀ ਆ ਗਿਆ ਕਿ ਜੇ ਦੂਜੇ ਗੇੜ ਚ ਵੋਟਾਂ ਨੇ ਤਾਂ ਦੂਜੇ ਗੇੜ ਦੇ ਹਿਸਾਬ ਨਾਲ ਇਹ ਚੋਣ ਪ੍ਰਕਿਰਿਆ ਹੋਗੀ। ਸੋ 13 ਅਕਤੂਬਰ ਨੂੰ ਨੋਟੀਫਿਕੇਸ਼ਨ ਹੋ ਜਾਣਾ
ਜੀ।
ਮਤਲਬ ਜੇ 13 ਅਕਤੂਬਰ ਨੂੰ ਨੋਟੀਫਿਕੇਸ਼ਨ ਹੁੰਦਾ, ਮਤਲਬ 13 ਤਰੀਕ ਤੋਂ ਚੋਣ ਜਾਬਤਾ ਲੱਗ ਗਿਆ ਤੇ ਉਹ ਤੋਂ ਬਾਅਦ ਫਿਰ 20 ਤਰੀਕ ਨੂੰ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਜੀ, 20 ਤੱਕ ਕਾਗਜ਼ ਭਰ ਲਓ, ਫਿਰ 21 ਨੂੰ ਜਾਂਚ ਹੋ ਜੂਗੀ ਜੀ, 23 ਤੱਕ ਵਾਪਸ ਲੈ ਲਓ ਜੀ, ਫਿਰ ਉਸ ਤੋਂ ਬਾਅਦ 11 ਨੂੰ ਵੋਟਾਂ। ਹੁਣ ਸਵਾਲ ਇਹ ਹੈ ਕਿ 13 ਤੋਂ ਪਹਿਲਾਂ ਦਿਨ ਕਿੰਨੇ ਨੇ ਸਰਕਾਰ ਕੋਲ
ਜੀ?
ਕੀ ਇਹਨਾਂ ਦਿਨਾਂ ਦੇ ਵਿੱਚ ਸਰਕਾਰ ਕੋਈ ਚੈੱਕ ਚੁੱਕ ਵੰਡੂਗੀ? ਕਿਉਂਕਿ ਤਰਨ ਤਾਰਨ ਖੇਤਰ ਇਸ ਸਮੇਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਇੱਕ ਹੈ। ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਦੀਵਾਲੀ ਤੋਂ ਪਹਿਲਾਂ ਦੇਖਿਓ ਦੇ ਦਿਆਂਗੇ ਚੈੱਕ, ਰਾਹਤ ਦੇ ਦਿਆਂਗੇ, ਦੀਵਿਆਂ 'ਚ ਤੇਲ ਪਾ ਦਿਆਂਗੇ, ਉਹ ਕੀ ਤਰਨ ਤਾਰਨ ਦਿਆਂ 'ਚ ਪਊਗਾ? ਪਹਿਲਾਂ ਇੱਥੇ ਹੀ ਹੜ੍ਹ ਆਊਗਾ ਚੈੱਕ ਵੰਡਣ ਦਾ, ਪ੍ਰਦਰਸ਼ਨ ਦਾ ਕਿ ਦੇਖੋ ਜੀ ਅਸੀਂ ਇੰਨੀ ਮਦਦ ਕਰਤੀ ਪਿੰਡਾਂ ਦਾ ਸਵਾਰਥਾ, ਕੀ ਇਸ ਹਫ਼ਤੇ 'ਚ? ਫਿਰ ਉਹ ਤੋਂ ਬਾਅਦ ਐਲਾਨਾਂ ਦਾ ਕੰਮ ਸ਼ੁਰੂ ਹੋਊਗਾ। ਸੋ ਆਪਾਂ ਤਾਂ ਪਿਛਲੇ ਦਿਨ ਹੀ ਗੱਲ ਕਰਕੇ ਹਟੇ ਹਾਂ ਜੀ, ਗਏ ਤਾਂ ਸਰਕਾਰੀ ਫੰਕਸ਼ਨ ਸੀ ਜਿਸ ਦਿਨ ਉਮੀਦਵਾਰ ਐਲਾਨ ਕਿਆ ਕਿ ਅੱਜ ਤੋਂ ਭਾਈ ਸਰਕਾਰ ਤੁਹਾਨੂੰ ਤਰਨ ਤਾਰਨ ਹੀ ਲੱਭੂਗੀ
ਜੀ।
ਹੁਣ ਸਵਾਲ ਇਹ ਹੈ ਕਿ ਤਰਨ ਤਾਰਨ ਇੱਕ ਤਾਂ ਹੜ੍ਹ ਪੀੜਿਤ ਖੇਤਰ ਹੈ, ਦੂਜਾ ਸਰਹੱਦੀ ਖੇਤਰ ਹੈ, ਤੀਸਰਾ ਨਸ਼ਿਆਂ ਦੀ ਮਾਰ ਹੇਠ ਆਇਆ ਖੇਤਰਾਂ 'ਚੋਂ ਇੱਕ ਹੈ, ਚੌਥਾ ਇਸ ਮੌਕੇ ਪੰਥਕ ਧਿਰ ਵਜੋਂ ਵੀ, ਪੰਥਕ ਖੇਤਰ ਵਜੋਂ ਵੀ ਜਾਣਿਆ ਪਛਾਣਿਆ ਜਾਂਦਾ, ਔਰ ਮਾਝੇ ਦੀ ਆਪਣੀ ਤਸੀਰ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ। ਬੇਸ਼ੱਕ ਪੰਜਾਬ ਦੀਆਂ ਕੁੱਝ ਰਾਜਨੀਤਿਕ ਧਿਰਾਂ ਇਸ ਤਰਨ ਤਾਰਨ ਦੀ ਚੋਣ ਦੇ ਵਿੱਚੋਂ, ਜ਼ਿਮਨੀ ਚੋਣ ਦੇ ਵਿੱਚੋਂ ਇਹ ਵੀ ਲੱਭਣ ਦੀ ਕੋਸ਼ਿਸ਼ ਕਰਨ ਕਿ ਪੰਜਾਬ 227 ਦਾ ਦ੍ਰਿਸ਼ ਲੱਭ ਜਾਵੇ। ਮੈਂ ਕਹਿੰਦਾ ਪੰਜਾਬ ਦਾ ਦ੍ਰਿਸ਼ ਲੱਭੇ ਚਾਹੇ ਨਾ ਲੱਭੇ, ਪਰ ਮਾਝੇ ਦਾ ਦ੍ਰਿਸ਼ ਜ਼ਰੂਰ ਲੱਭੂਗਾ, ਖਾਸ ਕਰਕੇ ਪੇਂਡੂ ਖੇਤਰ ਕੀ ਸੋਚਦਾ ਮਾਝੇ ਦਾ, ਉਹਦਾ ਦ੍ਰਿਸ਼ ਜ਼ਰੂਰ ਲੱਭਣਾ ਇਹਦੇ ਵਿੱਚੋਂ। ਇਸ ਲਈ ਸਾਰਿਆਂ ਲਈ ਇਹ ਚੁਣੌਤੀ ਹੈ। ਪਰ ਤੁਸੀਂ ਦਰੁਸਤ ਫਰਮਾਇਆ ਕਿ ਚੋਣ ਤਾਂ ਹੋ ਜੂਗੀ, ਵੋਟਾਂ ਵੀ ਪੈ ਜਾਣਗੀਆਂ, ਨਤੀਜੇ ਵੀ ਆ ਜਾਣਗੇ, ਪਰ ਮੁੱਦੇ
ਜੀ
ਸਵਾਲ ਤਾਂ ਇਹ ਕਿ ਕੀ ਕੋਈ ਸਰਕਾਰ ਨੂੰ ਸਵਾਲ ਕਰੂਗਾ ਕਿ ਜਿਹੜੇ ਵਾਅਦੇ ਨਾਲ ਤੁਸੀਂ ਆਏ ਸੀ ਉਹਦੇ ਤੇ ਵਫਾ ਉਤਰ ਗਏ? ਕੀ ਕੋਈ ਵਿਰੋਧੀ ਧਿਰਾਂ ਨੂੰ ਸਵਾਲ ਕਰੂਗਾ ਕਿ ਤੁਸੀਂ ਸਾਡੇ ਮਸਲੇ ਪੇਸ਼ ਕਰਨ 'ਚ ਕਾਮਯਾਬ ਹੋਏ ਕਿ ਨਹੀਂ ਹੋਏ? ਕੀ ਇਹਨਾਂ ਚੋਣਾਂ ਨੂੰ ਲੈ ਕੇ ਕੋਈ ਕਹੂਗਾ ਕਿ ਹੁਣ ਕਿ ਉਹੀ ਫਾਰਮੂਲਾ ਚਲਾਉਣਾ ਕਿ ਮੰਤਰੀ ਬਣਾ ਦੇਣਗੇ ਜਿਤਾ ਦੋ? ਵੀ ਪਹਿਲਾਂ ਵੀ ਇੱਥੋਂ ਆਮ ਆਦਮੀ ਪਾਰਟੀ ਦੇ ਹੀ MLA ਸੀ, ਉਹਨਾਂ ਦੀ ਮੌਤ ਹੋ ਗਈ, ਦੇਹਾਂਤ ਹੋ ਗਿਆ, ਉਹ ਤੋਂ ਬਾਅਦ ਚੋਣ 'ਚ ਜਾਣਾ ਪੈ ਗਿਆ ਤੇ ਪਰ ਹੁਣ ਇਸ ਹਲਕੇ ਲਈ ਤੁਸੀਂ ਬਹੁਤ ਕੁਛ ਕਰੋਗੇ। ਫਿਰ ਜੇ ਇਹ ਗੱਲ ਹੈ, ਸੀਟ ਤਾਂ ਖਾਲੀ ਖਡੂਰ ਸਾਹਿਬ ਵਾਲੀ ਵੀ ਹੋ ਗਈ ਸੀ, MLA ਨੂੰ ਸਜ਼ਾ ਹੋ ਗਈ ਜੀ 3 ਸਾਲ ਦੀ। ਤੇ 2 ਸਾਲ ਤੋਂ ਬਾਅਦ ਸਜ਼ਾ ਤੋਂ ਬਾਅਦ ਉਹ ਸੀਟ ਖਾਲੀ ਹੋ ਜਾਂਦੀ, ਸੀਟ ਤਾਂ ਖਡੂਰ ਸਾਹਿਬ ਵਾਲੀ ਵੀ ਖਾਲੀ ਪਈ ਹੈ
ਜੀ,
ਕਿਉਂਕਿ ਅਜੇ ਉੱਪਰਲੀ ਅਦਾਲਤ ਤੋਂ ਰਾਹਤ ਨਹੀਂ ਮਿਲੀ। ਪਰ ਪੰਜਾਬ ਸਰਕਾਰ ਨੇ ਦੱਸਿਆ ਹੀ ਨਹੀਂ ਚੋਣ ਕਮਿਸ਼ਨ ਨੂੰ ਅਜੇ ਤੱਕ, ਸੂਚਿਤ ਨਹੀਂ ਕੀਤਾ, ਨਹੀਂ ਤਾਂ ਅੱਜ ਨਾਲ ਹੋ ਜਾਣੀ ਸੀ ਉਹ ਵੀ
ਜੀ।
ਪਰ ਸਵਾਲ ਤਾਂ ਹੁਣ ਤਰਨ ਤਾਰਨ ਦਾ ਵੀ ਹੈ ਤੇ ਸਵਾਲ ਵਿਜੇ ਜੀ ਬਿਹਾਰ ਦਾ ਵੀ ਹੈ। ਬਿਹਾਰ ਤੇ ਵੀ ਨਜ਼ਰ ਆਉਣੀ ਜੇ ਵੋਟਾਂ, ਬਿਹਾਰ ਦੀਆਂ ਵੀ ਤਾਂ 2 ਪੜਾਵਾਂ 'ਚ 6 ਔਰ 11 ਤਰੀਕ ਨੂੰ ਹੋਣੀਆਂ। ਜਦੋਂ ਪਹਿਲਗਾਮ ਹਮਲਾ ਹੋਇਆ, ਮੋਦੀ ਜੀ ਸਭ ਤੋਂ ਪਹਿਲਾਂ ਵਾਪਸ ਵਿਦੇਸ਼ ਤੋਂ ਆ ਕੇ ਬਿਹਾਰ 'ਚ ਗਏ ਸੀ ਬੀਬੀਆਂ ਦੇ ਇੱਕ ਪੰਚਾਇਤੀ ਸਮਾਗਮ ਦੇ ਵਿੱਚ।
ਜੀ
ਸੋ ਇਹਦਾ ਮਤਲਬ ਚੋਣ ਪ੍ਰਚਾਰ ਤਾਂ ਤਦ ਤੋਂ ਜਾਰੀ ਹੈ। ਰਾਹੁਲ ਗਾਂਧੀ ਨੇ ਇਸੇ ਧਰਤੀ ਨੂੰ ਆਪਣੀ ਕਰਮ ਦੀ ਭੂਮੀ ਬਣਾ ਲਿਆ ਕਿ ਹੁਣ ਚਲੋ ਜੀ ਵੋਟ ਕਟਾਈ ਦਾ, ਵੋਟ ਸੁਧਾਈ ਦਾ, ਇਹਨਾਂ ਵੋਟ ਚੋਰੀ ਦਾ ਇੱਥੋਂ ਹੀ ਮੁੱਦਾ ਚੱਕਿਆ ਉਹਨਾਂ ਨੇ। ਬੇਸ਼ੱਕ ਇੱਥੇ ਬੜਾ ਦਲ ਉਹਨਾਂ ਦਾ ਲਾਲੂ ਪ੍ਰਸਾਦ ਵਾਲੇ ਬੇਟੇ ਵਾਲਾ ਦਲ ਹੈ, ਪਰ ਤਾਂ ਵੀ ਰਾਹੁਲ ਗਾਂਧੀ ਚਿਹਰਾ
ਜੀ।
ਤੇ ਇੱਥੇ ਨਤੀਸ਼ ਦੀ ਛੁੱਟੀ ਹੋ ਜਾਂਦੀ ਹੈ ਜਾਂ ਕੀ ਹੁੰਦਾ ਦੇਖਣ ਵਾਲੀ ਗੱਲ ਹੈ। ਇਹਨਾਂ ਗੱਠਜੋੜਾਂ ਦੇ ਅੰਦਰ ਵੀ ਤਣਾਅ ਹੈਗਾ ਤੇ ਸਭ ਤੋਂ ਵੱਧ ਜੇਕਰ ਵਰਗ ਵੰਡ ਹੈਗੀ, ਭਾਈਚਾਰਕ ਤੌਰ ਤੇ ਵੰਡ ਹੈਗੀ ਜਾਂ ਧਰਮ ਜਾਤ ਵਾਲੀ ਵੰਡ ਹੈਗੀ, ਉਹ ਬਹੁਤ ਵੱਡੀ ਗਿਣਤੀ 'ਚ ਇੱਥੇ। ਸੋ ਇਸ ਲਈ ਉਹਦੇ ਹਵਾਲੇ ਨਾਲ ਇਸ ਬਿਹਾਰ ਦੇ ਵਿੱਚ ਕੀ ਹੋਊਗਾ ਇਹ ਵੀ ਦੇਖਣ ਵਾਲੀ ਗੱਲ ਹੈ,
ਜੀ
ਕਿਉਂਕਿ ਬਿਹਾਰ ਯੂਪੀ 'ਚੋਂ ਲੋਕ ਦੇਸ਼ ਦਾ ਵੀ ਨਕਸ਼ਾ ਦੇਖਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਨੇ ਚੋਣਾਂ 'ਚ। ਸੋ ਇਹ ਇਕੱਲੀ ਬਿਹਾਰ ਦੀ ਵਿਧਾਨ ਸਭਾ ਚੋਣ ਨਹੀਂ ਹੋਏਗੀ, ਮੈਨੂੰ ਲੱਗਦਾ ਕਿ ਦੇਸ਼ ਨੂੰ ਵੀ ਕਾਫ਼ੀ ਕੁਛ ਸੈਟਲ ਕਰੇਗੀ, ਖਾਸ ਕਰਕੇ ਚੋਣ ਕਮਿਸ਼ਨ ਦੇ ਹਵਾਲੇ ਨਾਲ। ਦੂਸਰੇ ਪਾਸੇ ਤਰਨ ਤਾਰਨ ਦੀ ਚੋਣ ਜੇ ਪੰਜਾਬ ਦਾ ਨਹੀਂ ਤਾਂ ਘੱਟੋ ਘੱਟ ਮੱਝ ਦਾ ਦ੍ਰਿਸ਼ ਜ਼ਰੂਰ ਪੇਸ਼ ਕਰ ਦੇਗੀ, ਕਿੱਧਰ ਨੂੰ ਜਾਣਗੇ। ਪਰ ਮੁੱਦੇ ਮੈਨੂੰ ਬਿਹਾਰ 'ਚ ਵੀ ਨਹੀਂ ਲੱਭਦੇ ਦਿਖਦੇ ਜੀ, ਮੁੱਦੇ ਮੈਨੂੰ ਪੰਜਾਬ 'ਚ ਵੀ ਨਹੀਂ ਲੱਭਦੇ ਦਿਖਦੇ, ਜਿਹੜੇ ਲੋਕ ਮੁੱਦੇ ਨੇ। ਹਾਂ, ਸਿਆਸੀ ਮੁੱਦੇ ਬਹੁਤ ਗੂੰਜਣਗੇ,
ਜੀ ਜੀ
ਇਹਨਾਂ
ਜੀ
ਦੀ ਜ਼ਿਕਰ ਤੁਸੀਂ ਕਰ ਦਿਓ ਕਿ ਉਹ ਬਹੁਤ ਗੂੰਜਣਗੇ ਮੌਕੇ ਦੀ ਨਜ਼ਾਕਤ ਦੇ ਹਿਸਾਬ ਨਾਲ।
ਦੀਪਕ ਜੀ, ਮੰਡੀ ਬੋਰਡ ਦੀ ਮੰਡੀ ਦਲਾਲਾਂ ਨੂੰ ਵੇਚ ਦਿੱਤੀ ਗਈ ਆ।
ਦੇਖੋ ਜੀ, ਆਪਾਂ ਰੋਜ਼ ਗੱਲ ਕਰਦੇ ਹਾਂ, ਫਿਰ ਆਪਣੇ ਬੰਦੇ ਕਹਿੰਦੇ ਯਾਰ ਐਂ ਕਿਵੇਂ ਹੋ ਸਕਦਾ, ਐਂ ਕਿਵੇਂ ਹੋ ਸਕਦਾ, ਬਿਲਕੁਲ ਐਂ ਹੋ ਰਿਹਾ ਜੀ। ਮਤਲਬ ਕੀ ਸਰਕਾਰ ਨੇ, ਪੰਜਾਬ ਸਰਕਾਰ ਨੇ ਮਨ ਬਣਾ ਲਿਆ ਕਿ ਆਪਾਂ ਪੰਜਾਬ ਵੇਚ ਵੱਟ ਕੇ ਖਾ ਕੇ ਤੁਰ ਜਾਣਾ। ਤੁਸੀਂ ਲੈਂਡ ਪੂਲਿੰਗ ਲਿਆਏ, ਬੜੇ ਦਮ ਭਰੇ, ਮਤਲਬ ਤੁਹਾਨੂੰ ਲੱਗਦਾ ਸੀ ਪੰਜਾਬ ਕੋਈ ਬੋਲੂਗਾ ਨਹੀਂ, ਰਿਐਕਟ ਹੋਇਆ, ਤੁਹਾਨੂੰ ਵਾਪਸ ਲੈਣਾ ਪਿਆ। ਤੁਸੀਂ ਇਕੱਲੇ ਹੀ ਸਿਆਣੇ ਨੀ ਗੇ, ਪੰਜਾਬ ਦੇ ਲੋਕ ਸਿਆਣੇ ਆ, ਉਹ ਸਮਝਦੇ ਤੁਹਾਡੀ ਚਾਲਾਂ ਕੀ ਨੇ, ਨਹੀਂ ਤੁਸੀਂ ਵਾਪਸ ਕਿਉਂ ਲੈਂਦੇ ਜੇ ਚੰਗਾ ਫੈਸਲਾ ਆਉਂਦਾ ਜਾਂ ਪੰਜਾਬ ਵਿਰੋਧ ਕਿਉਂ ਕਰਦਾ
ਜੀ।
ਫਿਰ ਤੁਸੀਂ ਲਿਆਏ ਜੀ ਕਿ ਆਪਾਂ ਗੈਸਟ ਹਾਊਸ, ਰੈਸਟ ਹਾਊਸ ਗਹਿਣੇ ਪਾ ਦਿੰਦੇ ਹਾਂ। ਫਿਰ ਤੁਸੀਂ ਲਿਆਏ ਜੀ ਕਿ ਜਿਹੜੀਆਂ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਜੀ ਆਪਾਂ ਉਹਨਾਂ ਨੂੰ ਲੇਖੇ ਲਾਈਏ ਕਿਤੇ। ਫਿਰ ਤੁਸੀਂ ਲਿਆਏ ਜੀ ਕਿ ਪਿੰਡਾਂ ਦੇ ਜਿਹੜੇ ਪ੍ਰੋਜੈਕਟਾਂ 'ਚ ਜ਼ਮੀਨਾਂ ਆ ਚੁੱਕੀਆਂ, ਉਹਨਾਂ ਜਿਹੜੀ ਜਾਇਦਾਦ ਦੇ ਰੂਪ 'ਚ ਪੈਸਾ ਪਿਆ ਬੈਂਕਾਂ 'ਚ FD 'ਚ, ਉਹ 'ਚੋਂ ਜੀ 5% ਲੈ ਲਓ ਜੀ। ਫਿਰ ਹੜ ਆ ਗਏ ਜੀ ਪੰਜਾਬ 'ਚ, ਇਸ ਲਈ ਉਹਨਾਂ 'ਚੋਂ 50% ਲੈ ਲਓ ਜੀ। ਮਤਲਬ ਹਰ ਹਿੱਲੇ ਤੁਸੀਂ ਪੈਸਾ ਇਕੱਠਾ ਕਰਨਾ ਚਾਹੁੰਦੇ ਹੋ। ਜੇ ਸੱਚਮੁੱਚ ਤੁਹਾਡੀ ਮਨਸ਼ਾ ਖਜ਼ਾਨੇ 'ਚ ਪੈਸਾ ਭਰਨ ਦੀ ਹੋਵੇ ਔਰ ਤੁਹਾਡੀ ਇਮਾਨਦਾਰੀ 'ਤੇ ਭਰੋਸਾ ਹੋਵੇ, ਫਿਰ ਹੜਾਂ ਦੇ ਮਾਮਲੇ 'ਚ ਬਣਾਇਆ ਰੰਗਲਾ ਪੰਜਾਬ ਫੰਡ ਤੁਹਾਡਾ ਭਰਿਆ ਪਿਆ ਹੋਵੇ, ਉਹ ਪਹਿਲੇ 1 ਦਿਨ 2 ਦਿਨ ਗੱਲ ਹੋਈ ਜੀ, ਆ 2 ਚੈੱਕ ਆ ਗਏ ਜੀ, 4 ਚੈੱਕ ਆ ਗਏ ਜੀ, ਆ ਕੇ ਮੁੜ ਕੇ ਕਿਤੇ ਗੱਲੇ ਨਹੀਂ, ਉਹ ਕਿੱਥੇ ਹੈ ਜੀ, ਕੀ ਹੈ ਉਹ ਸਭ। ਹੁਣ ਤੁਸੀਂ ਉਹ ਤੋਂ ਗਾਹਾਂ ਵੱਧ ਗਏ
ਜੀ।
ਮੈਂ ਉਸ ਦਿਨ ਵੀ ਗੱਲ ਕਰ ਰਿਹਾ ਸੀ ਜਦੋਂ ਕੁਝ ਪਿੰਡਾਂ ਦੀ ਜ਼ਮੀਨਾਂ ਦੀ ਗੱਲ ਆਈ ਸੀ, ਮੈਂ ਕਹਿ ਰਿਹਾ ਸੀ ਕਿ ਜੇ ਆਹ ਚੰਦ ਪਿੰਡਾਂ ਦੀ ਸ਼ਾਮਲਾਤ ਨੂੰ ਹੱਥ ਪੈ ਗਿਆ ਤਾਂ ਪੂਰੇ ਪੰਜਾਬ ਨੂੰ ਹੱਥ ਪਊਗਾ। ਹੁਣ ਉਸੇ ਕੰਮ 'ਚ ਅੱਗੇ ਵੱਧ ਰਹੇ ਨੇ। ਮੋਹਾਲੀ ਦੇ 11 ਫੇਸ ਦੇ ਵਿੱਚ ਐਨ ਮਤਲਬ ਜਿਹੜੀ ਪ੍ਰਾਈਮ ਲੋਕੇਸ਼ਨ ਹੁੰਦੀ ਹੈ, ਜਿਵੇਂ ਗੜਗਾਉਂ ਦਾ ਸੈਂਟਰ ਕਹੀਏ, ਉਵੇਂ ਇਹਨਾਂ ਚੰਡੀਗੜ੍ਹ ਮੋਹਾਲੀ ਪੰਚਕੂਲੇ ਦੇ ਵਿੱਚ ਮੋਹਾਲੀ ਦਾ ਇਹ ਸੈਂਟਰ ਇੱਕ ਥਾਂ ਹੈ
ਜੀ,
ਜਿੱਥੇ ਬਾਦਲਾਂ ਦੇ ਟਾਈਮ ਦੇ ਵਿੱਚ ਇੱਕ ਪਿੰਡ ਦੀ ਜ਼ਮੀਨ, ਕਵਾਲੀ ਪਿੰਡ ਦੀ ਜ਼ਮੀਨ ਲਈ ਗਈ ਕਿ ਜੀ ਇੱਥੇ ਅਸੀਂ ਉਹ ਸਬਜ਼ੀ ਮੰਡੀ, AC ਸਬਜ਼ੀ ਮੰਡੀ ਬਣਾਉਣੀ ਆ ਵਿਜੇ ਜੀ, ਜਿੱਥੋਂ ਕਿਸਾਨ ਦੀ ਸਬਜ਼ੀ ਸਿੱਧੀ ਵਿਦੇਸ਼ ਨੂੰ ਜਾਇਆ ਕਰੂ। ਮਤਲਬ ਪਿੰਡੋਂ ਟਰੈਲੀ 'ਚ ਗੋਭੀ ਲੱਦ ਕੇ ਤੁਰਦਾ ਕਿਸਾਨ ਸੋਚਣ ਲੱਗ ਗਿਆ ਕਿ ਲੈ ਵੀ ਮੇਰਾ ਗੋਭੀ ਦਾ ਫੁੱਲ ਤਾਂ ਹੁਣ ਡਾਲਰਾਂ 'ਚ ਵਿਕੂਗਾ, ਹੈ ਨਾ। ਉਹ ਤਾਂ ਇਸ ਅੰਦਾਜ਼ੇ ਨਾਲ ਹੋ ਗਿਆ ਕਿ ਮੰਡੀ ਤਿਆਰ ਹੋ ਰਹੀ ਹੈ, ਮੰਡੀ ਤਿਆਰ ਵੀ ਹੋ ਗਈ
ਜੀ।
ਮੰਡੀ ਦੇ ਫੜ ਜਿਹੜੇ AC ਸ਼ੋਰੂਮ ਨੇ, AC ਦੁਕਾਨਾਂ ਨੇ, ਉਹ ਆੜ੍ਹਤੀਆਂ ਨੇ ਖਰੀਦ ਵੀ ਲਈਆਂ। 80 ਕਰੋੜ ਖਰਚਿਆ, 80 ਕਰੋੜ ਖਰਚ ਕੇ ਦੁਕਾਨਾਂ ਲੈ ਵੀ ਲਈਆਂ, ਸਾਰੇ ਪੈਸੇ ਵੀ ਦਿੱਤੇ, ਪਰ ਰਜਿਸਟਰੀ ਨਹੀਂ ਕਰਾਈ ਮੰਡੀ ਬੋਰਡ ਨੇ ਉਹਨਾਂ ਦੇ ਨਾਮ ਤੇ
ਜੀ।
ਜੇ ਰਜਿਸਟਰੀ ਕਰਾਈ ਹੁੰਦੀ 7 ਕਰੋੜ ਹੋਰ ਆ ਜਾਂਦਾ ਸਰਕਾਰੀ ਖਜ਼ਾਨੇ 'ਚ। ਚਲੋ, ਪਰ ਹੁਣ ਹੋਇਆ ਕੀ, ਜਿਨ੍ਹਾਂ ਨੂੰ ਚੀਜ਼ ਵੇਚਣ ਦੀ ਆਦਤ ਹੈ ਉਹਨੂੰ ਇਹ ਮੰਡੀ ਚੁੱਭਦੀ ਸੀ ਕਿ ਚੱਲੀ ਤਾਂ ਹੈ ਨਹੀਂ ਉਵੇਂ। ਵਿਜੇ ਜੀ, ਜੇ ਆੜ੍ਹਤੀਆਂ ਨੇ ਜਿਹੜੇ 26 ਦੀ ਮੰਡੀ 'ਚ ਦੁਕਾਨਾਂ ਲਾਉਂਦੇ ਨੇ, ਜੇ ਉਹਨਾਂ ਨੇ 80 ਕਰੋੜ ਖਰਚ ਕੇ ਦੁਕਾਨਾਂ ਖਰੀਦੀਆਂ ਨੇ, ਜਿਹਦਾ ਮਤਲਬ ਉਹਨਾਂ ਆੜ੍ਹਤੀਆਂ ਨੂੰ ਦਿਖਦਾ ਸੀ ਨਾ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਇੱਥੇ ਕੋਈ ਚੱਲੂਗਾ, ਜੇ ਨਹੀਂ ਚਲਾ ਸਕੇ ਤੁਹਾਡੇ ਸਿਸਟਮ ਦੀ ਖਾਮੀ ਹੈ ਨਾ। ਹੁਣ ਕਹਿੰਦੇ ਜੀ ਪੰਜਾਬ ਸਰਕਾਰ ਨੇ ਮੰਡੀ ਬੋਰਡ ਨੂੰ ਇੱਕ ਹਦਾਇਤ ਕੀਤੀ ਤੇ ਮੰਡੀ ਬੋਰਡ ਨੇ ਮਤਾ ਪਾਤਾ ਕਿ ਅਸੀਂ ਇਸ ਮੰਡੀ ਨੂੰ ਪੁੱਡਾ ਨੂੰ ਤਬਦੀਲ ਕਰਦੇ ਹਾਂ। ਇੱਥੇ ਤੱਕ ਗੱਲ ਨਹੀਂ ਰੁਕ ਰਹੀ
ਜੀ।
ਪੁੱਡਾ ਤੋਂ ਅੱਗੇ ਕਹਿੰਦੇ ਜੀ ਦਿੱਲੀ ਦੀ ਕੋਈ ਕੰਪਨੀ ਹੈ ਜੀ, ਉਹਦੇ ਨਾਮ ਚੜ ਜਾਣੀ ਹੈ ਜੀ ਇਹ ਮੰਡੀ। ਹੁਣ ਜਿਨ੍ਹਾਂ ਨੇ 80 ਕਰੋੜ ਖਰਚ ਕੇ ਸ਼ੋਰੂਮ ਲਏ ਨੇ ਇੱਥੇ, ਉਹਨਾਂ ਨੂੰ ਫਾਰਮੂਲਾ ਦਿੱਤਾ ਜਾ ਰਿਹਾ ਕਿ ਤੁਹਾਨੂੰ 6% ਵਿਆਜ ਦੇ ਨਾਲ ਪੈਸੇ ਮੋੜ ਦਾਂਗੇ
ਜੀ,
ਤੇ ਬਾਅਦ ਚੋਂ ਤੁਸੀਂ ਨਵੇਂ ਸ਼ੋਰੂਮ ਲੈਣੇ, ਤੁਹਾਨੂੰ ਸਸਤੇ ਤੇ ਠੀਕ ਦਵਾ ਦਾਂਗੇ, ਏਅਰਪੋਰਟ ਰੋਡ ਤੇ ਲੈ ਲਿਓ, ਇਹ ਮੰਡੀ ਖਾਲੀ ਕਰੋ। ਕਿਉਂਕਿ ਮੰਡੀ ਬੋਰਡ ਦੀ ਮੰਡੀ ਦਿੱਲੀ ਦੇ ਦਲਾਲਾਂ ਨੂੰ ਵੇਚਣੀ ਹੈ। ਜਿਹੜਾ ਸੌਦਾ ਕਹਿੰਦੇ ਕਿ ਪੰਜਾਬ ਭਰ 'ਚ ਚਰਚਾ ਨਿਕਲ ਕੇ ਆਈ ਕਿ ਜੀ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਐਂਡ ਪਾਰਟੀ ਨੇ ਕਰਾਇਆ, ਸੋ ਇਸ ਦੇ ਤਹਿਤ ਉਹਨਾਂ ਦੇ ਉੱਤੇ ਸਵਾਲ ਖੜੇ ਹੋ ਗਏ। ਪੰਜਾਬ ਸਰਕਾਰ ਚੁੱਪ ਹੈ, ਨੋਟੀਫਿਕੇਸ਼ਨ ਕਹਿੰਦੇ ਜੀ ਮੰਡੀ ਬੋਰਡ ਨੇ ਕਰਤਾ ਪੁੱਡਾ ਨੂੰ ਤਬਦੀਲ ਕਰਨ ਦਾ, ਤੇ ਪੁੱਡਾ ਦੇ ਤਬਦੀਲ ਹੋਣ ਤੋਂ ਬਾਅਦ ਇਹ ਖੁੱਲੇ ਬਾਜ਼ਾਰ ਦੇ ਨਾਂ ਦੇ ਉੱਤੇ ਫਿਰ ਦਿੱਲੀ ਨੂੰ ਵੇਚ ਦੇਣੀ ਹੈ। ਸਵਾਲ ਇਹ ਹੈ ਜੀ ਕਿ ਕੀ ਪਿੰਡ ਕਵਾਲੀ ਦੇ ਪਿੰਡ ਦੀ ਪੰਚਾਇਤ, ਸਮੁੱਚਾ ਪਿੰਡ ਇਸ ਗੱਲ ਲਈ ਆਊਗਾ ਕਿ ਸਾਤੋਂ ਜ਼ਮੀਨ ਜਿਹੜੇ ਕੰਮ ਲਈ ਕਹਿ ਕੇ ਲਈ ਸੀ, ਜੇ ਉਸ ਕੰਮ ਲਈ ਨਹੀਂ ਵਰਤੀ ਜਾਂਦੀ ਤਾਂ ਪਿੰਡ ਨੂੰ ਵਾਪਸ ਕਰ ਦਿਓ
ਜੀ।
ਤਾਂ ਨਿਯਮ ਕਹਿੰਦਾ, ਸਿਧਾਂਤ ਕਹਿੰਦਾ, ਕੀ ਕਿਸਾਨ ਜਥੇਬੰਦੀਆਂ ਇਸ ਗੱਲ ਲਈ ਆਵਾਜ਼ ਚੁੱਕਣਗੀਆਂ ਜਾਂ ਉਹ ਆੜਤੀ ਆਵਾਜ਼ ਚੱਕਣਗੇ ਜਿਨ੍ਹਾਂ ਨੇ ਦੁਕਾਨਾਂ ਖਰੀਦੀਆਂ, ਵੀ ਇਹ ਜੇ ਮੰਡੀ ਲਈ ਸੀ ਤਾਂ ਮੰਡੀ ਦੀ ਹੈ, ਜੇ ਅੱਜ ਇਸ ਮੰਡੀ ਨੂੰ ਪੈ ਕੇ ਕੱਲ ਨੂੰ ਤੁਸੀਂ ਕੇਂਦਰ ਦੇ ਉੱਤੇ ਦਾ ਸਵਾਲ ਖੜਾ ਹੀ ਹੈ ਨਾ ਕਿ ਕਿਸਾਨ ਮੰਡੀਆਂ ਖਤਮ ਕਰਨ ਤੇ ਤੁਰੀ ਹੈ, ਸੂਬਾ ਸਰਕਾਰ ਵੀ ਇਸੇ ਕੰਮ ਤੇ ਤੁਰ ਪਈ ਜੀ। ਸੋ ਇਸ ਲਈ ਮੰਡੀ ਬੋਰਡ ਦੀ ਮੰਡੀ ਵੀ ਹੁਣ ਦਲਾਲਾਂ ਹੱਥ ਜਾ ਰਹੀ ਹੈ ਜੀ, ਜੇ ਆ ਗਈ ਤਾਂ ਇਹ ਤੋਂ ਬਾਅਦ ਹੋਰ ਕਿੰਨਾ ਕੁ ਜਾਊਗਾ ਇਹਦਾ ਅੰਦਾਜ਼ਾ ਲਾ ਲਓ।
ਦੀਪਕ ਜੀ, ਰਾਜ ਸਭਾ ਉਮੀਦਵਾਰ ਰਜਿੰਦਰ ਗੁਪਤਾ ਬਾਰੇ ਕੀ ਅਪਡੇਟ ਹੈ ਜੀ?
ਰਜਿੰਦਰ ਗੁਪਤਾ ਜੀ ਉਮੀਦਵਾਰ ਬਣਾ ਦਿੱਤੇ ਨੇ ਜੀ ਰਾਜ ਸਭਾ ਦੇ। ਸੰਜੀਵ ਅਰੋੜਾ ਹੋਰੀ ਜਦੋਂ MLA ਬਣੇ ਜਿਮਨੀ ਚੋਣ 'ਚ ਜਿੱਤੇ ਤੇ ਉਹ ਤੋਂ ਬਾਅਦ ਮੰਤਰੀ ਪਣ ਪੱਕਾ ਹੋ ਗਿਆ, ਫਿਰ ਉਹਨਾਂ ਨੇ ਅਸਤੀਫਾ ਦਿੱਤਾ ਸੀ ਰਾਜ ਸਭਾ ਤੋਂ
ਜੀ,
ਤੇ ਉਹ ਹੁਣ ਇਹ ਵੀ ਜਿਮਨੀ ਚੋਣ ਹੈ ਜੀ ਰਾਜ ਸਭਾ ਦੀ। ਤੇ ਰਾਜ ਸਭਾ ਦੀ ਜਿਮਨੀ ਚੋਣ ਦੇ ਹਵਾਲੇ ਜਦੋਂ ਮੈਂ ਦੇਖਦਾ ਕਿ ਵੀ ਜਿਹੜੇ ਵਿਅਕਤੀ ਨੂੰ ਭੇਜਿਆ ਜਾ ਰਿਹਾ
ਜੀ,
ਇਹਦਾ ਰਾਜ ਤਾਂ ਪਹਿਲਾਂ ਹੀ ਚੱਲਦਾ ਜੀ ਪੰਜਾਬ 'ਚ, ਪਿਛਲੇ 1-2 ਸਾਲ ਤੋਂ ਨੀ, 18 ਸਾਲ ਤੋਂ। ਇਹਦਾ ਮਤਲਬ ਇਹ ਆਮ ਆਦਮੀ ਪਾਰਟੀ ਦਾ ਵਰਕਰ ਤਾਂ ਨਹੀਂ ਹੈਗਾ ਫਿਰ, ਜੇ ਪਿਛਲੀਆਂ ਸਰਕਾਰਾਂ 'ਚ ਵੀ ਉਹਦੀ ਧੂਤੀ ਬੋਲਦੀ ਹੈ
ਜੀ,
ਮਤਲਬ ਜਿਹੜੀ ਸਰਕਾਰ ਆ ਜਾਵੇ ਜੇ ਤੁਸੀਂ ਉਹਦੇ ਵਿੱਚ ਵੀ ਥੋੜਾ ਰਾਜ ਭਾਗ ਬਰਕਰਾਰ ਆ, ਇਹਦਾ ਮਤਲਬ ਥੋੜੇ ਸਿੱਕੇ ਦੀ ਖਣਕ ਬਰਕਰਾਰ ਹੈ, ਇਹਨਾਂ ਥੋੜੀ ਥੈਲੀ ਖਣਕਦੀ ਹੈ ਤਾਂ ਹੀ। ਮੈਂ ਫਿਰ ਜਦੋਂ ਰਾਜ ਸਭਾ ਮੈਂਬਰ ਦੇਖਦਾ ਪੰਜਾਬ 'ਚੋਂ, ਸੱਤ ਮੈਂਬਰ ਨੇ ਜੀ ਰਾਜ ਸਭਾ ਦੇ, ਸੱਤਾਂ 'ਚੋਂ 2 ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਆਪਣੇ ਵਾਲੇ ਚੁਣੇ ਸੀ, ਸੰਦੀਪ ਪਾਠਕ ਤੇ ਰਾਘਵ ਚੱਡਾ
ਜੀ,
ਤੇ ਇੱਕ ਕਹਿੰਦੇ ਭਗਵੰਤ ਮਾਨ ਦੇ ਕਹੇ ਤੇ ਮਸਾਂ ਸੰਤ ਬਲਬੀਰ ਸਿੰਘ ਸਿੰਚਾ ਨੂੰ ਚੁਣਿਆ ਸੀ, ਤਿੰਨਾਂ ਤੋਂ ਬਾਅਦ ਰਹਿ ਗਏ ਜੀ ਚਾਰ। ਚਾਰਾਂ 'ਚ ਮਿੱਤਲ, ਸਾਨੀ, ਅਰੋੜਾ, ਭੱਜੀ, ਇਹਨਾਂ ਚਾਰਾਂ 'ਚੋਂ ਦੱਸ ਦਿਓ ਜੀ ਜਿਹੜਾ ਆਮ ਆਦਮੀ ਪਾਰਟੀ ਲਈ ਦਰੀਆਂ ਵਿਛਾਉਂਦਾ ਰਿਹਾ ਹੋਵੇ, ਆਮ ਆਦਮੀ ਪਾਰਟੀ ਨੇ ਝੰਡੀਆਂ ਲਾਉਂਦਾ ਰਿਹਾ ਹੋਵੇ, ਜਾਂ ਕਿਸੇ ਦੀ ਮੋਬਾਈਲ ਦੀ ਦੁਕਾਨ ਹੋਵੇ, ਜਾਂ ਕੋਈ ਖੇਤੀ ਕਰਦਾ ਹੋਵੇ, ਕਿਸੇ ਰੇਹੜੀ ਫੜੀ ਹੋਵੇ, ਫਿਰ ਇਹ ਮਤਲਬ ਇਹਨਾਂ ਚਾਰਾਂ ਨੂੰ ਟਿਕਟਾਂ ਕਾਹਦੇ ਲਈ ਨਿਵਾਜੀਆਂ? ਇਹਦਾ ਮਤਲਬ ਇਹਨਾਂ ਦੀ ਤਾਕਤ ਸੀ, ਪੈਸਾ ਸੀ, ਸਿੱਕਾ ਬੋਲਦਾ ਸੀ, ਤੇ ਹੁਣ ਸੰਜੀਵ ਅਰੋੜਾ ਜੀ ਇੱਧਰ ਐਡਜਸਟ ਹੋ ਗਏ ਤਾਂ ਉਹਦੀ ਥਾਂ ਤੇ ਜੀ ਰਜਿੰਦਰ ਗੁਪਤਾ ਲਿਆਂਦੇ
ਜੀ।
ਵਿਜੇ ਜੀ, ਰਜਿੰਦਰ ਗੁਪਤਾ ਟਰਾਈਡੈਂਟ ਦੇ ਸੰਸਥਾਪਕ ਵਜੋਂ 5,000 ਕਰੋੜ ਦੇ ਮਾਲਕੇ ਨਹੀਂ ਉਸ ਕੰਪਨੀ ਦੇ ਹਵਾਲੇ ਨਾਲ, ਬਲਕਿ ਜਿਹੜੀ ਪਲੈਨ ਬੋਰਡ ਹੈ, ਯੋਜਨਾ ਬੋਰਡ ਹੈ ਜਿਹੜਾ ਪੰਜਾਬ ਦਾ, ਉਹਦੇ ਲਗਾਤਾਰ ਕਾਬਜ਼ ਤੁਰੇ ਆਉਂਦੇ ਨੇ। ਬਾਦਲਾਂ ਦੀ 2 ਟਰਮ ਵੀ ਲੰਘੀ, ਕੈਪਟਨ ਦੀ ਟਰਮ ਵੀ ਆਈ, ਚੰਨੀ ਦਾ ਦੌਰ ਵੀ ਆਇਆ, ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਆ ਗਿਆ। ਮਤਲਬ ਨਹੀਂ ਤਾਂ ਅਗਲਾ ਜਦੇ ਕਹਿੰਦਾ ਪਿਛਲੀ ਪਾਰਟੀ ਦਾ ਵੀ ਪਹਿਲਾਂ ਇਹਨੂੰ ਬਦਲੋ
ਜੀ।
ਸੋ ਉਹਦਾ ਰਾਜ ਭਾਗ ਤਾਂ ਬਰਕਰਾਰ ਹੈ, ਹੁਣ ਉਹਨੂੰ ਰਾਜ ਸਭਾ ਜਾਣ ਦਾ ਮੌਕਾ ਮਿਲ ਗਿਆ। ਸੋ 24 ਅਕਤੂਬਰ ਨੂੰ ਤੈਅ ਹੈ ਜੀ ਕਿ ਰਜਿੰਦਰ ਗੁਪਤਾ ਪੰਜਾਬ ਤੋਂ ਰਾਜ ਸਭਾ ਚਲੇ ਜਾਣਗੇ, ਤੇ ਅਪ੍ਰੈਲ 2028 ਤੱਕ ਇਹਨਾਂ ਦਾ ਕਾਰਜਕਾਲ ਰਹਿਣ ਵਾਲਾ। ਪਰ ਸਵਾਲ ਜਿਹੜਾ ਹੈਗਾ ਜੀ ਉਹ ਬਿਲਕੁਲ ਇਸ ਪੱਧਰ ਤੇ ਚੁੱਕਿਆ ਜਾ ਰਿਹਾ ਕਿ ਕੀ ਇਹ ਪੰਜਾਬ ਦੀ ਆਵਾਜ਼ ਬਣਨਗੇ
ਜੀ,
ਕੀ ਇਹ ਪੰਜਾਬ ਦੇ ਮੁੱਦੇ, ਕਿਉਂਕਿ ਵਿਜੇ ਜੀ ਜਿਹੜੇ 13 ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਆ ਪੰਜਾਬ ਤੋਂ, ਉਹ ਲੋਕ ਸਭਾ ਇੱਕ ਦਾਇਰਾ ਹੁੰਦਾ ਕਿ 9 ਵਿਧਾਨ ਸਭਾ ਨੂੰ ਮਿਲਾ ਕੇ ਇੱਕ ਹਲਕਾ ਬਣਿਆ, ਉੱਥੋਂ ਇੱਕ ਬੰਦੇ ਨੇ ਚੋਣ ਲੜੀ, ਉਹਨਾਂ ਦੀ ਵੋਟ ਲਈ, ਉਹ ਉਸ ਖੇਤਰ ਲਈ ਮਤਲਬ ਸੀਮਤ ਹੋ ਜਾਂਦਾ, ਉੱਥੇ ਲਈ ਉਹ ਗ੍ਰਾਂਟ ਦੇ ਸਕਦਾ, ਉਹਨਾਂ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕ ਸਕਦਾ। ਪਰ ਜਦੋਂ ਤੁਸੀਂ ਰਾਜ ਸਭਾ ਦੇ ਮੈਂਬਰ ਬਣਦੇ ਹੋ, ਤੁਸੀਂ ਸੂਬੇ ਦੀ ਨੁਮਾਇੰਦਗੀ ਕਰਦੇ ਹੋ, ਤੁਸੀਂ ਪੂਰੇ ਸੂਬੇ 'ਚੋਂ ਵਿਚਰਦੇ ਹੋ, ਤੇ ਆਮ ਤੌਰ 'ਤੇ ਰਾਜ ਸਭਾ 'ਚ ਜਾਣ ਦੀ ਕਵਾਇਦ ਇੱਥੋਂ ਹੀ ਪਈ ਸੀ ਕਿ ਵੀ ਰਾਜ ਸਭਾ 'ਚ ਜਿਹੜੇ ਪੰਜਾਬ ਦੇ ਜਾਂ ਸੂਬੇ, ਜਿਹੜੇ ਵੀ ਸੂਬੇ ਤੋਂ ਬੰਦਾ ਆਉਂਦਾ, ਉਹਦੇ ਮਸਲੇ ਸਮਝਦਾ ਹੋਵੇ, ਉਹਦੇ ਪਹਿਲੂਆਂ ਤੋਂ ਵਾਕਫ ਹੋਵੇ, ਆਪਣੀ ਗੱਲ ਤਰਕ ਦੇ ਅਰਥ ਦੇ ਆਧਾਰ 'ਤੇ ਰੱਖਣੀ ਜਾਣਦਾ ਹੋਵੇ, ਪੰਜਾਬ 'ਚ ਕਿੰਨੇ ਕਿਸਾਨੀ ਮਸਲੇ ਨੇ, ਮਜ਼ਦੂਰੀ ਮਸਲੇ ਨੇ, ਹੈਂ ਨਸ਼ਿਆਂ ਵਾਲਾ ਮਸਲਾ ਹੈ, ਆਰਥਿਕਤਾ ਦਾ ਮਸਲਾ ਹੈ, ਕਿੰਨੇ ਪਹਿਲੂ ਨੇ, ਇਹਨਾਂ ਦੇ ਕਿੰਨੇ ਮਾਹਰ ਨੇ, ਉਹਨਾਂ 'ਚੋਂ ਕਿਸੇ ਨੂੰ ਭੇਜਿਆ ਜਾ ਸਕਦਾ? ਕਦੇ ਅਜਿਹੀ ਪਹਿਲਕਦਮੀ ਨਹੀਂ ਹੋ ਰਹੀ ਹੁਣ ਪਿੱਛੇ ਸਮੇਂ ਤੋਂ। ਮੈਂ ਇੱਕ ਰਿਪੋਰਟ ਦੇਖ ਰਿਹਾ ਸੀ ਅੱਜ, ਉਹ ਕਹਿੰਦੇ ਜੀ ਮਤਲਬ ਹੁਣ ਤਾਂ ਇਹ ਰਿਵਾਜ ਇਕੱਲੇ ਪੰਜਾਬ ਦੇ ਹਵਾਲੇ ਨਾਲ ਹੀ ਨਹੀਂ ਗਾ, ਸਮੁੱਚੇ ਇਹਦੇ ਵਿੱਚ ਰਾਜ ਸਭਾ ਦੇ ਵਿੱਚ ਹੁਣ ਦੌਲਤਮੰਦ ਲੋਕ ਆਉਂਦੇ ਨੇ
ਜੀ।
ਤੁਸੀਂ ਉਹਦਾ ਅੰਦਾਜ਼ਾ ਇੱਥੋਂ ਲਾਓ ਵਿਕਰਮਜੀਤ ਸਾਹਨੀ 498 ਕਰੋੜ ਦੀ ਜਾਇਦਾਦ ਦਾ ਮਾਲਕ ਹੈ, ਜਿਹੜਾ ਰਾਜ ਸਭਾ ਚ 5ਵੇਂ ਨੰਬਰ ਦਾ ਅਮੀਰ ਹੈ ਜੀ।
ਜੀ
ਤੇ ਸੰਜੀਵ ਅਰੋੜਾ ਸੀ ਜਿਹੜਾ ਉਹ 460 ਕਰੋੜ ਦੀ ਮਾਲਕੀ ਦਾ ਸੀ, 7ਵੇਂ ਨੰਬਰ ਤੇ ਅਮੀਰ ਸੀਗਾ। ਮਤਲਬ 200 ਕਰੋੜ ਤੋਂ ਵੱਧ ਦੀ ਮਾਲਕੀ ਵਾਲੇ ਰਾਜ ਸਭਾ ਦੇ ਵਿੱਚ 8.44% ਮੈਂਬਰ ਨੇ,
ਜੀ
100 ਕਰੋੜ ਤੋਂ ਵੱਧ ਦੀ ਮਾਲਕੀ ਵਾਲੇ 13.77% ਰਾਜ ਸਭਾ ਚ ਮੈਂਬਰ ਨੇ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਕਹਿੰਦੇ ਜੀ ਰਾਜ ਸਭਾ ਵਿੱਚ ਇਸ ਵਕਤ 199 ਮੈਂਬਰ ਕਰੋੜਪਤੀ ਨੇ, ਮਤਲਬ 199 ਰਾਜ ਸਭਾ ਦੇ ਮੈਂਬਰ ਕਰੋੜਪਤੀ ਨੇ, ਜਦੋਂ ਕਿ 31 ਮੈਂਬਰ ਅਰਬਪਤੀ ਨੇ। 400 ਕਰੋੜ ਤੋਂ ਵੱਧ ਜਾਇਦਾਦ ਦੇ ਰਾਜ ਸਭਾ ਦੇ ਮੈਂਬਰਾਂ ਅਤੇ 300 ਕਰੋੜ ਦੇ ਵੱਧ ਮੈਂਬਰਾਂ ਦੇ 14-14 ਮੈਂਬਰ ਨੇ, 9 ਰਾਜ ਸਭਾ ਦੇ ਉਹ ਮੈਂਬਰ ਨੇ ਜੀ ਜਿਹੜੇ 400 ਕਰੋੜ ਤੋਂ ਉੱਪਰ ਨੇ, ਤੇ 14 ਮੈਂਬਰ ਉਹ ਨੇ ਜਿਹੜੇ 300 ਕਰੋੜ ਤੋਂ ਉੱਪਰ ਨੇ
ਜੀ।
ਸੋ ਜਿਹੜੇ ਪਹਿਲਾਂ ਹੀ ਧਨਾੜ ਨੇ, ਜਿਹੜੇ ਪੈਸੇ ਨਾਲ ਪੈਸਾ ਬਣਾਉਂਦੇ ਨੇ, ਉਹ ਜਾ ਕੇ ਸੂਬੇ ਦੇ ਆਮ ਲੋਕਾਂ ਦੇ ਕਿਹੜੇ ਮਸਲੇ ਰੱਖਣਗੇ ਜੀ,
ਜੀ
ਕਿਹੜੀ ਉਹਨਾਂ ਨੂੰ ਪਤਾ ਹੋਊਗਾ ਮਤਲਬ ਕਿ। ਸੋ ਜਿੱਦਾਂ ਹੀ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਇਆ, ਭੱਜ ਕੇ ਜਾ ਕੇ ਮਨੀਸ਼ ਸੋਦੀਆ ਨੂੰ ਬੜਾ ਸਾਰਾ ਗੁਲਦਸਤਾ ਫੜਾ ਕੇ ਜੱਫੀ ਪਾ ਕੇ ਫੋਟੋ ਖਿਚਾ ਕੇ ਕਰਤੀ ਜਨਤਕ, ਮਤਲਬ ਦੱਸਤਾ ਕਿ ਮੈਨੂੰ ਦਿੱਲੀ ਚਾਵਲਾ ਤਾਂ ਚੁਣਿਆ, ਮੈਂ ਪੰਜਾਬ ਤੋਂ ਕੀ ਲੈਣਾ, ਮੈਨੂੰ ਤਾਂ ਚੁਣਿਆ। ਸੋ ਇਸ ਲਈ ਕਦੇ ਕਿਸੇ ਚਰਚਾ ਸੀ ਕਿ ਇੱਥੋਂ ਕੇਜਰੀਵਾਲ ਜਾਊਗਾ, ਫਿਰ ਮਨੀਸ਼ ਸੋਦੀਆ ਵੀ ਲੈਂਚ ਸੀ, ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਉੱਠ ਰਹੀ ਦਿੱਲੀ ਵਾਲਿਆਂ ਦੇ ਖਿਲਾਫ਼ ਆਵਾਜ਼ ਨੇ ਇਹ ਮੂਡ ਬਦਲਿਆ, ਪਰ ਜਿਹਨਾਂ ਚੋਂ ਲਿਆਂਦਾ ਹੈ ਉਹ ਪੰਜਾਬ ਚੋਂ ਆਮ ਆਦਮੀ ਪਾਰਟੀ ਦਾ ਵਰਕਰ ਨਹੀਂ, ਪੰਜਾਬ ਦਾ ਵਰਕਰ ਵੀ ਨਹੀਂ, ਇਹ ਸਿੱਕਿਆਂ ਦੀ ਖਣਕ ਹੈ ਜਨਾਬ ਜਿਹੜੀ ਰਾਜ ਸਭਾ ਜਾ ਰਹੀ।
ਅੱਛਾ ਦੀਪਕ ਜੀ, ਦੱਸਿਓ ਭਾਰਤ ਦੇ ਚੀਫ ਜਸਟਿਸ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਸੁਪਰੀਮ ਕੋਰਟ ਦੇ ਵਿੱਚ, ਬੜੇ ਗਹਿਰੇ ਅਰਥ ਨੇ ਇਹਦੇ ਬਾਰੇ ਵੀ ਜ਼ਰੂਰ ਚਾਤ ਪਾਇਆ ਜੀ।
ਬਿਲਕੁਲ, ਬਹੁਤ ਬਹੁਤ ਮਦਭਾਗੀ ਘਟਨਾ ਜਿਹੜੀ ਵਾਪਰੀ, ਚੀਫ ਜਸਟਿਸ ਆਰ ਗਵਈ ਸਾਹਿਬ ਹੋਰਾਂ ਕੰਨੀ ਅੱਜ ਇੱਕ ਵਕੀਲ ਨੇ ਜਿਹਨੇ ਜੁੱਤਾ ਛਾਲਿਆ, ਜੁੱਤਾ ਬੇਸ਼ੱਕ ਉਹ ਤੱਕ ਨਹੀਂ ਪਹੁੰਚਿਆ, ਪਰ ਇਹ ਇਕੱਲਾ ਕੋਈ ਰੋਸ ਪ੍ਰਗਟਾਵਾ ਨਹੀਂ ਸੀ, ਹੈ ਉਹਦੇ ਨਾਲ ਨਾਲ ਉਹਦੇ ਬੋਲ ਬਹੁਤ ਅਰਥ ਰੱਖ ਰਹੇ ਸੀ ਕਿ ਸਨਾਤਨ ਦਾ ਅਪਮਾਨ ਅਸੀਂ ਨਹੀਂ ਸਹਾਂਗੇ, ਹੈ ਨਾ। ਸੋ ਇਹ ਬਹੁਤ ਮਤਲਬ ਕਿ ਇੱਕ ਫਿਕਰਮੰਦੀ ਵਾਲੀ ਸਥਿਤੀ ਹੈ ਕਿ ਸਨਾਤਨ ਧਰਮ ਇਹ ਤਾਂ ਨਹੀਂ ਸਿਖਾਉਂਦਾ ਨਾ ਕਿ ਹਾਂ ਤੁਸੀਂ ਕਿਸੇ ਗੱਲ ਦਾ ਵਿਰੋਧ ਪ੍ਰਗਟਾਉਣਾ ਤਾਂ ਇਸ ਤਰੀਕੇ ਨਾਲ ਜੁੱਤੇ ਮਾਰੋ ਕਿਸੇ ਦੇ
ਜੀ।
ਸੋ ਇਹ ਤਰੀਕਾਕਾਰ ਤਾਂ ਕਿਤੇ ਵੀ ਨਹੀਂ ਗਾ, ਤੇ ਉਹ ਵੀ ਚੀਫ ਜਸਟਿਸ ਹੋਣ ਉਹਨਾਂ ਕੰਨੀ ਤੁਸੀਂ। ਸੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਟਵੀਟ ਕਰਕੇ ਤੇ ਖੁਦ ਗਵਈ ਸਾਹਿਬ ਹੋਰਾਂ ਨਾਲ ਗੱਲ ਕਰਕੇ ਇਸ ਘਟਨਾ ਦੀ ਕੜੇ ਸ਼ਬਦਾਂ ਚ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਅਜਿਹੀ ਸਥਿਤੀ ਦੇ ਵਿੱਚ ਮਤਲਬ ਕਿ ਮੈਂ ਚੀਫ ਜਸਟਿਸ ਸਾਹਿਬ ਦੀ ਸਰਾਹਨਾ ਕਰਦਾ, ਨਰਿੰਦਰ ਮੋਦੀ ਹੋਰੀ ਕਹਿੰਦੇ ਜਿਹਨਾਂ ਨੇ ਮਤਲਬ ਕਿ ਕੋਈ ਵੀ ਉਹ ਨਹੀਂ ਆਪਾਂ ਨਹੀਂ ਹੋਇਆ, ਹੈ ਨਾ, ਉਹਨਾਂ ਨੇ ਸੰਜਮ ਬਣਾਈ ਰੱਖਿਆ, ਪਰ ਕਹਿੰਦੇ ਕਿ ਇਸਦਾ ਮਤਲਬ ਇਹ ਨਹੀਂ ਗਾ ਕਿ ਇਹ ਇਸ ਤਰ੍ਹਾਂ ਦਾ ਵਰਤਾਰਾ ਚੱਲੂਗਾ, ਇਹ ਸਾਡੇ ਸਮਾਜ ਦੇ ਵਿੱਚ ਇਹ ਨਹੀਂ ਚੱਲ ਸਕਦਾ। ਉਹਨਾਂ ਨੇ ਇਹਦਾ ਵਿਰੋਧ ਕੀਤਾ, ਉੱਧਰ ਉਸ ਵਕੀਲ ਦਾ ਲਾਇਸੈਂਸ ਰੱਦ ਹੋ ਗਿਆ, ਸਸਪੈਂਡ ਕਰ ਦਿੱਤਾ ਗਿਆ, ਉਹ ਕਾਰਵਾਈ ਅਗਾਂਹ ਕਿਸ ਤਰ੍ਹਾਂ ਵੱਧਦੀ ਆਉਣ ਵਾਲਾ ਸਮਾਂ ਹੋਏਗਾ। ਅਸਲ 'ਚ ਇਹਦੇ ਪਿੱਛੇ ਇੱਕ ਘਟਨਾ ਪਈ ਹੈ ਜਿਹੜਾ ਜਿਹਦੇ ਕਾਰਨ ਮੰਨਿਆ ਜਾ ਰਿਹਾ
ਜੀ।
16 ਸਤੰਬਰ ਨੂੰ ਚੀਫ ਜਸਟਿਸ ਸਾਹਿਬ ਨੇ ਇੱਕ ਉਹਨਾਂ ਕੋਲ ਪਟੀਸ਼ਨ ਆਉਂਦੀ ਹੈ ਜਿਹੜੀ ਮਤਲਬ ਕਿ ਖੁਜਰਾਓ ਦੇ ਵਿੱਚ ਜਿਹੜੇ ਭਗਵਾਨ ਵਿਸ਼ਨੂੰ ਜੀ ਦੀ ਇੱਕ ਮੂਰਤ ਦਾ ਮਤਲਬ ਮਸਲਾ ਹੈ ਕਿ ਜਿੱਥੇ ਉੱਥੇ ਉਹਦੇ ਸਿਰ ਕੱਟਿਆ ਹੁੰਦਾ ਤੇ ਉਹਨੂੰ ਪੁਨਰ ਸਥਾਪਿਤ ਦੇ ਲਈ ਇੱਕ ਪਟੀਸ਼ਨ ਦਾਖਲ ਹੁੰਦੀ ਹੈ, ਜਿਹਦੇ ਉੱਤੇ ਭਗਵਾਨ ਵਿਸ਼ਨੂੰ ਦੇ ਹਵਾਲੇ ਨਾਲ ਫਿਰ ਕਹਿੰਦੇ ਗਵਈ ਸਾਹਿਬ ਕਹਿੰਦੇ ਨੇ ਕਿ ਜੇ ਸੱਚੇ ਭਗਤ ਦਾ ਪ੍ਰਾਰਥਨਾ ਕਰੋ ਨਾ ਜਾ ਕੇ ਤੇ ਭਗਵਾਨ ਆਪੇ ਠੀਕ ਕਰ ਦੇਣਗੇ। ਉਹਨੂੰ ਇਹ ਦਿਆ ਗਿਆ ਕਿ ਜਿਵੇਂ ਮਤਲਬ ਕਿ ਜੀ ਭਗਵਾਨ ਦਾ ਅਪਮਾਨ ਕਰਤਾ ਗਵਈ ਹੋਰਾਂ ਨੇ, ਤੇ ਮੰਨਿਆ ਜਾ ਰਿਹਾ ਕਿ ਉਸ ਗੁੱਸੇ ਚੋ ਇਹ ਮਤਲਬ ਜੇ ਤੁਸੀਂ ਭਗਤ ਹੋ ਫਿਰ ਤਾਂ ਬਿਲਕੁਲ ਨਹੀਂ ਤੁਹਾਡੇ ਚ ਇਹ ਜੀ ਗੁੱਸੇ ਪਾਉਣਾ ਚਾਹੀਦਾ, ਤੇ ਜੇ ਤੁਸੀਂ ਦੂਏ ਪਾਸੇ ਕਾਲਾ ਕੋਟ ਵੀ ਪਾਇਆ ਕਾਨੂੰਨ ਦਾ, ਫਿਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਕਰਨ ਜਾ ਰਿਹਾ
ਜੀ।
ਸੋ ਇਹ ਸਾਰੇ ਪਹਿਲੂ ਜੁੜਦੇ ਨੇ, ਪਰ ਇਹਦਾ ਫਿਕਰ ਹੈ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਂਦਾ ਕਿ ਸਾਰੇ ਮੁਲਕ ਨੂੰ ਇੱਕ ਪਾਸੇ ਨੂੰ ਧੱਕੇ ਲੈ ਜਾਓ, ਸੋ ਜੇ ਅਜਿਹੀਆਂ ਘਟਨਾ ਵਾਪਰਦੀਆਂ ਨੇ ਤਾਂ ਥੱਲੇ ਕਿਹੋ ਜਿਹਾ ਸੁਨਿਆ ਜਾਂਦਾ, ਇਹ ਸਮਝਣ ਦੀ ਲੋੜ ਹੈ। ਇਹ ਇਸ ਸਥਿਤੀ ਵਿਗਾੜਨ ਵਾਲੇ ਪਾਸੇ ਨੂੰ ਗੱਲ ਚਲੀ ਜਾਂਦੀ ਹੈ, ਇਹ ਇਕੱਲਾ ਪ੍ਰਧਾਨ ਮੰਤਰੀ ਜੀ ਟਵੀਟ ਕਰਕੇ ਨਹੀਂ ਸਰਨਾ, ਹੈ ਨਾ, ਜਿਵੇਂ ਉਹ ਕਿਸੇ ਸਮੇਂ ਉਹ ਗਊ ਰੱਖਿਆ ਦੇ ਨਾਂ ਤੇ ਕਿੰਨਾ ਕੁਛ ਹੁੰਦਾ ਰਿਹਾ ਇੱਥੇ, ਸੋ ਫਿਰ ਉੱਧਰ ਨੂੰ ਕਿਤੇ ਇਹੀ ਗੱਲ ਨਾ ਤੁਰ ਪਵੇ। ਸੋ ਇਸ ਲਈ ਇਹਦੇ 'ਤੇ ਗੌਰ ਕਰਨ ਦੀ ਲੋੜ ਹੈ, ਔਰ ਸਾਡੇ ਸਾਰੇ ਵਿਅਕਤੀਆਂ ਨੂੰ ਆਪਣੀ ਰਾਏ ਪ੍ਰਗਟ ਕਰਨ ਲੱਗਿਆਂ ਵੀ ਸੁਚੇਤ ਰਹਿਣ ਦੀ ਲੋੜ ਹੈ
ਜੀ। ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ।